ਗੁਰੂ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੇ ਤਿਆਵੋ ਜੀ ਗੁਰ ਹਿਰਦੇ ਤਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਗੁਰੂ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ ਹਰਿ ਗੋਬਿੰਦ ਸ਼ੁਭ ਮਤ ਪ੍ਰਕਾਸ਼ਕ ਸ੍ਰੀ ਹਰ ਰਾਇ ਨਮੋਕਾਰ ਜੋਰੀ ਨਮੋਕਾਰ ਜੋਰੀ ਸ੍ਰੀ ਹਰ ਕ੍ਰਿਸ਼ਨ ਮਨਾ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋ ਤਰਾ ਪਰ ਪੁਨੇ ਪੁਨ ਸੀਸਾ ਜੀ ਪੁਨੇ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ ਜਿਸਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੁਹਰਾ ਨਿਤ ਪ੍ਰਤਾਪ ਅਰ ਸੁਜ ਸਕੋ ਸੁਨ ਸੁਨ ਪ੍ਰਿਥਿਆ ਕਾਨ ਬਹੁਤ ਬੇਸੂਰਤ ਦੁਖਤ ਹੈ ਰੁਚਹੇ ਨਾ ਭੋਜਨ ਖਾਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਸਾਹਿਬ ਜੀ ਦੀ ਸਾਹਿਬ ਜੀ ਨੂੰ ਅੱਜ ਜੀ ਗੁਰੂ ਰੂਪ ਸਾਧ ਸੰਗਤ ਜੀ ਸੰਧਿਆ ਦੇ ਦੀਵਾਨ ਸਤਿਗੁਰੂ ਸਾਹਿਬ ਜੀ ਦੀ ਪਾਵਨ ਹਜ਼ੂਰੀ 'ਚ ਸਜੇ ਨੇ ਸੋਦਾ ਰਹਿ ਰਾਜ ਸਾਹਿਬ ਦੇ ਪਾਠ ਆਰਤੀ ਆਰਤੀ ਦੇ ਕੀਰਤਨ ਸਰਵਣ ਕੀਤੇ ਹਨ ਆਓ ਹੁਣ ਆਪਣੀਆਂ ਮਨ ਬਿਰਤੀਆਂ ਨੂੰ ਸਤਿਗੁਰੂ ਅਰਜਨ ਦੇਵ ਜੀ ਦੇ ਚਰਨਾਂ 'ਚ ਜੋੜੀਏ ਗੁਰੂ ਸਾਹਿਬ ਦਾ ਪਾਵਨ ਇਤਿਹਾਸ ਸਰਵਣ ਕਰੀਏ ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ
ਦੋਹਰਾ ਨਿਤ ਪ੍ਰਤਾਪ ਅਰ ਸੁਜ ਸਕੋ
ਮਹਾਰਾਜ ਸਾਹਿਬ ਜੀ ਦਾ ਪ੍ਰਤਾਪ ਦਿਨੋ ਦਿਨ ਵੱਧ ਰਿਹਾ ਹੈ ਮਹਾਰਾਜ ਦੀ ਸੋਭਾ ਸਾਰੇ ਪਾਸੇ ਹੋ ਰਹੀ ਹੈ ਜੈ ਜੈਕਾਰ ਹੋ ਰਹੀ ਹੈ ਜੈ ਜੈਕਾਰ ਜਪੰਥ ਨਰਾ ਹਰ ਪ੍ਰਾਣੀ ਮਾਤਰ ਗੁਰੂ ਦੀ ਜੈ ਜੈਕਾਰ ਜਪ ਰਿਹਾ ਹੈ ਉਚਾਰ ਰਿਹਾ ਹੈ ਸੁਜਸ ਕਰ ਰਹੇ ਨੇ ਸਾਰੇ ਗੁਰੂ ਸਾਹਿਬ ਜੀ ਦਾ
ਸੁਣ ਸੁਣ ਪ੍ਰਿਥਿਆ ਕਾਨ
ਗੁਰੂ ਸਾਹਿਬ ਦਾ ਜਸ ਸੁਣ ਸੁਣ ਕੇ ਪ੍ਰਿਥੀ ਚੰਦ ਨੂੰ ਬੜਾ ਦੁੱਖ ਲੱਗਦਾ ਹੈ ਉਹ ਗੁਰੂ ਦੀ ਵਡਿਆਈ ਸੁਣ ਕੇ ਖੁਸ਼ ਨਹੀਂ ਹੁੰਦਾ ਬਲਕਿ ਦੁਖੀ ਹੁੰਦਾ ਹੈ ਹਾਂਜੀ
ਬਹੁਤ ਬਸੂਰਤ ਦੁਖਤ ਹੈ
ਬਹੁਤ ਜ਼ਿਆਦਾ ਝੂਰਦਾ ਹੈ ਆਪਣੇ ਮਨ ਵਿੱਚ ਦੁਖੀ ਹੁੰਦਾ ਹੈ
ਰੁਚਹੇ ਨਾ ਭੋਜਨ ਖਾਨ
ਪ੍ਰਿਥੀ ਚੰਦ ਨੂੰ ਰੋਟੀ ਪਾਣੀ ਚੰਗਾ ਨਹੀਂ ਲੱਗਦਾ ਭੋਜਨ ਚੰਗਾ ਨਹੀਂ ਲੱਗਦਾ
ਸਵਈਆ ਛੰਦ ਸੁਜਸ ਗੁਰੂ ਕੋ ਕ੍ਰਿਤ ਸਮਝਾਨੋ
ਕਵੀ ਰਾਜ ਭਾਈ ਸੰਤੋਖ ਸਿੰਘ ਲਿਖਦੇ ਸੁਜਸ ਗੁਰੂ ਕੋ ਕਿਰਤ ਸਮਝਣ। ਗੁਰੂ ਦਾ ਸੁਜਸ ਹੈ ਮਹਾਰਾਜ ਸਾਹਿਬ ਜੀ ਦਾ, ਮਹਿਮਾ ਹੈ ਗੁਰੂ ਸਾਹਿਬ ਜੀ ਦੀ, ਉਹ ਸਮਝੋ ਘਿਓ ਦੀ ਤਰ੍ਹਾਂ ਹੈ। ਹਾਂਜੀ,
ਪ੍ਰਿਥੀਆ ਜਰਾ ਹੁਤਾਸਨ ਹੋਏ,
ਪ੍ਰਿਥੀਆ ਜਦੋਂ ਈਰਖਾ ਦੀ ਅੱਗ 'ਚ ਸੜਦਾ ਹੈ, ਜਿਵੇਂ ਅੱਗ ਦੇ ਉੱਤੇ ਘਿਓ ਪੈਣ ਨਾਲ ਅੱਗ ਹੋਰ ਜ਼ਿਆਦਾ ਬਲ ਜਾਂਦੀ ਹੈ, ਬਲਦੀ ਅੱਗ 'ਚ ਘਿਓ ਪਾ ਦਿਓ ਅਤੇ ਉਹ ਅੱਗ ਦੁੱਗਣੀ ਚੌਗਣੀ ਹੋ ਜਾਂਦੀ ਹੈ। ਗੁਰੂ ਸਾਹਿਬ ਦਾ ਜਸ ਸੁਣ ਸੁਣ ਕੇ ਪ੍ਰਿਥੀ ਚੰਦ ਦੇ ਅੰਦਰ ਈਰਖਾ ਦੀ ਅੱਗ ਦੇ ਭਾਂਬੜ ਮੱਚਦੇ ਹਨ। ਅੰਦਰੋਂ ਅੰਦਰੀ ਬੜਾ ਸੜਦਾ ਹੈ, ਬੜਾ ਦੁਖੀ ਹੁੰਦਾ ਪ੍ਰਿਥੀ ਚੰਦ।
ਗੁਰ ਕੀਰਤ ਬਰਖਾ ਜਮ ਪਾਵਸ,
ਮਹਾਰਾਜ ਸਾਹਿਬ ਜੀ ਦੀ ਜਿਹੜੀ ਕੀਰਤੀ ਹੈ, ਧੰਨ ਗੁਰੂ ਅਰਜਨ ਦੇਵ ਜੀ ਦਾ ਜੋ ਜਸ ਹੈ, ਉਹ ਸਮਝੋ ਪਾਵਸ ਰੁੱਤ ਦਾ ਜੋ ਸਾਵਣ ਭਾਦੋ ਦਾ ਮੀਂਹ ਹੈ। ਹਾਂਜੀ,
ਹਿਰਦਾ ਜਵਾਸੋ ਜਰ ਜਰ ਖੋਏ,
ਤੇ ਪ੍ਰਿਥੀਏ ਦਾ ਹਿਰਦਾ ਜਵਾਸੇ ਦੀ ਤਰ੍ਹਾਂ ਸੜਦਾ। ਇੱਕ ਜਵਾਹਾ ਹੁੰਦਾ ਹੈ, ਜਵਾਸਾ ਵੀ ਕਹਿ ਦਿੰਦੇ ਆ, ਜਵਾਹਾ ਵੀ ਪੰਜਾਬੀ 'ਚ ਕਹਿ ਦਿੰਦੇ ਨੇ। ਸਾਉਣ ਦੇ ਮਹੀਨੇ ਸਾਰੀ ਬਨਸਪਤੀ ਹਰੀ ਭਰੀ ਹੁੰਦੀ ਹੈ, ਜਵਾਸਾ ਵਿਚਾਰਾ ਸੜ ਸੜ ਕੇ ਕੋਲਾ ਹੋਈ ਜਾਂਦਾ। ਇੱਦਾਂ ਗੁਰੂ ਸਾਹਿਬ ਦਾ ਜਸ ਸੁਣ ਕੇ ਗੁਰੂ ਕੇ ਸਿੱਖ ਤਾਂ ਪ੍ਰਸੰਨ ਹੁੰਦੇ ਆ। ਗੁਰਸਿੱਖਾਂ ਕੈ ਮਨ ਭਾਵਦੀ, ਗੁਰ ਸਤਿਗੁਰ ਕੀ ਵਡਿਆਈ, ਸੇਵਕ ਸਿੱਖ ਸਭ ਵੇਖ ਵੇਖ ਜੀਵਨ, ਉਹਨਾਂ ਅੰਤਰ ਹਿਰਦੈ ਪਾਈ। ਗੁਰੂ ਦੀ ਵਡਿਆਈ ਗੁਰਸਿੱਖਾਂ ਦੇ ਮਨ 'ਚ ਖੇੜਾ ਲਿਆਉਂਦੀ ਹੈ, ਪ੍ਰਸੰਨਤਾ ਲਿਆਉਂਦੀ ਹੈ, ਖੁਸ਼ੀ ਲਿਆਉਂਦੀ ਹੈ। ਪਰ ਨਿੰਦਕ ਦੁਸ਼ਟ ਵਡਿਆਈ ਵੇਖ ਨਾ ਸਕਣੀ, ਉਹਨਾਂ ਪਰਾਇਆ ਭਲਾ ਨਾ ਸੁਖਾਈ। ਨਿੰਦਕਾਂ ਦੁਸ਼ਟਾਂ ਤੋਂ ਉਹ ਵਡਿਆਈ ਬਰਦਾਸ਼ਤ ਨਹੀਂ ਹੁੰਦੀ, ਪ੍ਰਿਥੀ ਚੰਦ ਸੜ ਸੜ ਕੇ ਕੋਲਾ ਹੋਈ ਜਾਂਦਾ ਹੈ। ਹਾਂਜੀ,
ਚਿੰਤਾ ਸਲਤਾ ਕਰਹੇ ਵਧਾਵਨ,
ਦਿਨ ਦਿਨ ਚਿੰਤਾ ਦੀ ਨਦੀ ਦਾ ਪਾਣੀ ਵੱਧਦਾ ਜਾ ਰਿਹਾ ਹੈ।
ਬਹਿਓ ਜਾਤ ਮਨ ਥਿਰਹਿ ਨਾ ਕੋਏ,
ਤੇ ਪ੍ਰਿਥੀ ਚੰਦ ਉਹਦੇ 'ਚ ਰੁੜਦਾ ਜਾ ਰਿਹਾ ਹੈ। ਕੋਈ ਉਹਨੂੰ ਸਹਾਰਾ ਦੇਣ ਵਾਲਾ, ਕੋਈ ਉਹਦੀ ਬਾਂਹ ਫੜਨ ਵਾਲਾ ਉਸ ਨੂੰ ਨਜ਼ਰ ਨਹੀਂ ਆਉਂਦਾ।
ਸੰਕਟ ਨੀਰ ਵਧਹਿ ਨਿਤ ਪ੍ਰਤ ਹੀ,
ਕਹਿੰਦੇ ਕਸ਼ਟਾਂ ਦਾ, ਸੰਕਟਾਂ ਦਾ, ਦੁੱਖਾਂ ਦਾ ਪਾਣੀ ਵੱਧਦਾ ਜਾ ਰਿਹਾ ਹੈ, ਪ੍ਰਿਥੀ ਚੰਦ ਉਹਦੇ 'ਚ ਗੋਤੇ ਖਾ ਰਿਹਾ। ਹਾਂਜੀ,
ਤਟ ਨਿਚਿੰਤ ਨਹਿ ਪਾਵਤ ਸੋਏ,
ਕਵੀ ਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਨਿਸ਼ਚਿੰਤਤਾ ਦਾ ਕਿਨਾਰਾ ਨਹੀਂ ਲੱਭ ਰਿਹਾ, ਚਿੰਤਾ ਦਾ ਪਾਣੀ ਵੱਧ ਰਿਹਾ ਅਤੇ ਕੋਈ ਕਿਨਾਰਾ ਨਹੀਂ, ਕੋਈ ਬੰਨਾ ਨਹੀਂ ਲੱਗ ਰਿਹਾ, ਬਸ ਰੁੜੀ ਜਾਂਦਾ, ਰੁੜੀ ਜਾਂਦਾ, ਰੁੜੀ ਜਾਂਦਾ।
ਹੇਰ ਹੇਰ ਪਤ ਕੋ ਮੁਖ ਕਰਮੋ,
ਆਪਣੇ ਪਤੀ ਕਰਮ ਬਾਬੇ ਪ੍ਰਿਥੀ ਚੰਦ ਦਾ ਹਾਲ ਵੇਖ ਕੇ ਕਰਮੋ ਦੁਖੀ ਹੁੰਦੀ ਹੈ।
ਧੀਰਜ ਦੇਤ ਨਾ ਕਰੀਐ ਚਿੰਤ,
ਤੇ ਕਰਮੋ ਆਪਣੇ ਘਰ ਵਾਲੇ ਨੂੰ ਧੀਰਜ ਦਿੰਦੀ, ਸਵਾਮੀ ਜੀ ਕਿਉਂ ਚਿੰਤਾ ਕਰਦੇ ਹੋ, ਕਿਉਂ ਇੰਨਾ ਤੁਸੀਂ ਪਰੇਸ਼ਾਨ ਹੁੰਦੇ ਹੋ।
ਤਨ ਕੋ ਪਖਈਅਤ ਹੈ ਨਿਸ ਦਿਨ ਮਹਿ,
ਇਹ ਜਿਹੜੀ ਚਿੰਤਾ ਹੈ ਤਨ ਕੋ ਪਖੀਅਤ ਹੈ ਨਿਸ ਦਿਨ, ਦਿਨ ਰਾਤ ਇਹ ਸਾੜਦੀ ਹੈ ਸਰੀਰ ਨੂੰ। ਸਿਆਣੇ ਕਹਿੰਦੇ ਆ ਵੀ ਚਿੰਤਾ ਚਿਖਾ ਦੇ ਸਮਾਨ ਹੁੰਦੀ ਹੈ, ਚਿੰਤਾ ਤੇ ਰੋਜ਼ ਸਾੜਦੀ, ਚਿਖਾ ਜ਼ਿੰਦਗੀ 'ਚ ਇੱਕ ਵਾਰੀ ਸਾੜੇਗੀ, ਮੌਤ ਆਵੇਗੀ ਤੇ ਚਿਖਾ 'ਚ ਸੜਾਂਗੇ। ਚਿੰਤਾ ਰੋਜ਼ ਸਾੜਦੀ ਹੈ, ਤੇ ਬਾਬਾ ਜੀ ਤੁਸੀਂ ਕਿਉਂ ਸੜੀ ਜਾਂਦੇ ਹੋ।
ਅਤ ਦੁਰਬਲਤਾ ਤੁਮਹਿ ਕਰੰਤ,
ਇਹ ਚਿੰਤਾ ਤੁਹਾਨੂੰ ਕਮਜ਼ੋਰ ਕਰ ਰਹੀ ਹੈ, ਤੁਸੀਂ ਬਹੁਤ ਦਿਨੋ ਦਿਨ ਲਿੱਸੇ ਹੁੰਦੇ ਜਾ ਰਹੇ ਹੋ।
ਰੁਚ ਸੋ ਖਾਨ ਪਾਨ ਨਹਿ ਕਰਤੇ,
ਸਵਾਮੀ ਜੀ ਤੁਸੀਂ ਰੁਚੀ ਨਾਲ ਭੋਜਨ ਨਹੀਂ ਛਕਦੇ, ਪਾਣੀ ਨਹੀਂ ਪੀਂਦੇ, ਨੀਂਦ ਨਹੀਂ ਤੁਹਾਨੂੰ ਆਉਂਦੀ, ਕਿਉਂ ਇੰਨੇ ਬੇਚੈਨ ਰਹਿੰਦੇ ਹੋ।
ਉਰਕੋ ਹਰਖ ਮਹਾਨਿਤ ਹੰਤ,
ਤੁਹਾਡੇ ਮਨ ਦੀ ਖੁਸ਼ੀ ਖਤਮ ਹੁੰਦੀ ਜਾ ਰਹੀ ਹੈ, ਤੁਹਾਡੇ ਚਿਹਰੇ ਦੀ ਰੌਣਕ ਮਿਟ ਚੁੱਕੀ ਹੈ।
ਚਿੰਤਾ ਸਮ ਬੈਰੀ ਨਹਿ ਦੂਸਰ,
ਹੇ ਪਤੀ ਜੀ ਚਿੰਤਾ ਵਰਗਾ ਬੰਦੇ ਦਾ ਦੂਜਾ ਵੈਰੀ ਕੋਈ ਨਹੀਂ, ਹੋਰ ਦੁਸ਼ਮਣ ਤਾਂ ਪਤਾ ਨਹੀਂ ਕਦੋਂ ਮਾਰਨਗੇ ਕਿ ਨਹੀਂ ਮਾਰਨਗੇ। ਚਿੰਤਾ ਜਿਹੜੀ ਆ ਉਹ ਅੰਦਰੋਂ ਅੰਦਰੀ ਰੋਜ਼ ਮਾਰੀ ਜਾਂਦੀ ਹੈ, ਸਾੜੀ ਜਾਂਦੀ ਹੈ ਤੁਹਾਨੂੰ।
ਅੰਤਰ ਵਰਕੈ ਦੁੱਖ ਬਰਦੰਤ,
ਇਹ ਚਿੰਤਾ ਬੰਦੇ ਦੇ ਅੰਦਰ ਵੜ ਕੇ ਬੰਦੇ ਨੂੰ ਦੁੱਖ ਦਿੰਦੀ ਹੈ।
ਯਤਨ ਅਨੇਕ ਕਰੋ ਜੁਤ ਉਦਮ,
ਤੁਸੀਂ ਸਵਾਮੀ ਜੀ ਉਦਮ ਕਰੋ, ਕੋਈ ਯਤਨ ਕਰੋ, ਇੱਦਾਂ ਘਰ ਬੈਠਿਆਂ ਥੋੜ੍ਹਾ ਤੁਹਾਨੂੰ ਗੁਰਿਆਈ ਮਿਲ ਜਾਣੀ ਹੈ, ਕੋਈ ਨਾ ਕੋਈ ਹੀਲਾ ਕੋਈ ਨਾ ਕੋਈ ਆਹਰ ਤੁਹਾਨੂੰ ਕਰਨਾ ਹੀ ਪਵੇਗਾ।
ਮਿੱਤਰ ਨਾ ਕੋ ਉਤਸਾਹੋ ਸਮਾਨ,
ਸਿਆਣੇ ਕਹਿੰਦੇ ਆ ਵੀ ਉਦਮ ਵਰਗਾ ਉਤਸ਼ਾਹ ਵਰਗਾ ਬੰਦੇ ਦਾ ਮਿੱਤਰ ਕੋਈ ਨਹੀਂ, ਆਲਸ ਵਰਗਾ ਚਿੰਤਾ ਵਰਗਾ ਦੁਸ਼ਮਣ ਕੋਈ ਨਹੀਂ। ਤੁਸੀਂ ਚਿੰਤਾ ਦੇ ਵਿੱਚ ਪਏ ਮੰਜੇ 'ਤੇ ਸੋਚੀ ਜਾਂਦੇ ਹੋ ਕੁਛ ਨਹੀਂ ਬਣਨਾ, ਕੋਈ ਉਤਸ਼ਾਹ ਦੇ ਨਾਲ ਉਦਮ ਕਰੋ ਫਿਰ ਤੁਹਾਡਾ ਕੰਮ ਬਣੇਗਾ।
ਸੁਲਹੀ ਹੁਤੋ ਸਹਾਇਕ ਮਰੇਗਾ,
ਆਪਣਾ ਮਿੱਤਰ ਆਪਣਾ ਸੱਜਣ ਤੁਹਾਡਾ ਦੋਸਤ ਸੀਗਾ ਸੁਲਹੀ ਖਾਨ, ਉਹ ਤੁਹਾਡੀ ਸਹਾਇਤਾ ਕਰਦਾ ਸੀ, ਤੁਹਾਡੀ ਮਦਦ ਕਰਦਾ ਸੀ, ਤੁਹਾਨੂੰ ਹੌਸਲਾ ਦਿੰਦਾ ਸੀ, ਉਹਨੇ ਤੁਹਾਡਾ ਕੰਮ ਵੀ ਕਰਨਾ ਸੀ, ਪਰ ਵਿਚਾਰਾ ਪੱਠੇ 'ਚ ਸੜ ਕੇ ਮਰ ਗਿਆ ਹੈ।
ਅਬ ਚੰਦੂ ਬੜ ਸ਼ਾਹੋ ਦੇਵਾਨ,
ਹੁਣ ਚੰਦੂ ਦਾ ਜਿਹੜਾ ਆਸਰਾ ਸਾਨੂੰ, ਚੰਦੂ ਹੀ ਹੈ ਜਿਹੜਾ ਸਾਡੀ ਮਦਦ ਕਰ ਸਕਦਾ, ਜੋ ਬਾਦਸ਼ਾਹ ਦਾ ਦੀਵਾਨ ਹੈ।
ਮੁਲਾਕਾਤ ਕਰ ਮਸਲਤ ਠਾਨੀ,
ਉਹਦੇ ਨਾਲ ਮੁਲਾਕਾਤ ਕਰਕੇ ਤੁਸੀਂ ਸਲਾਹ ਮਸ਼ਵਰਾ ਕਰੋ, ਕੋਈ ਹੀਲਾ ਕਰੋ, ਗੁਰੂ ਅਰਜਨ ਦੇਵ ਹੋਰਾਂ ਨੂੰ ਖਤਮ ਕਰਵਾਈਏ ਜਾਂ ਜੇਲ੍ਹ 'ਚ ਸੁੱਟੀਏ, ਉਹਨਾਂ ਦਾ ਕੋਈ ਹੀਲਾ ਕਰੀਏ, ਤਾਂ ਹੀ ਸਾਡਾ ਰਾਹ ਪੱਧਰਾ ਹੋਣਾ ਹੈ। ਅਤੇ ਜੇ ਇੱਥੇ ਤੁਸੀਂ ਬੈਠੇ ਪਿੰਡ ਦੇ ਵਿੱਚ ਕੋਠੇ ਗੁਰੂ ਦੇ ਵਿੱਚ ਮੱਥੇ 'ਤੇ ਹੱਥ ਰੱਖ ਕੇ ਸੋਚਦੇ ਰਹੇ, ਸੋਚਿਆ ਕੁਛ ਨਹੀਂ ਬਣਨਾ, ਕੁਝ ਤੁਹਾਨੂੰ ਆਹਰ ਕਰਨਾ ਪੈਣਾ, ਤੁਹਾਨੂੰ ਕੋਈ ਉਦਮ ਕਰਨਾ ਪੈਣਾ ਹੈ।
ਜਿਸ ਕੋ ਪੁਸ਼ਟ ਕਰੋ ਹਿਤ ਠਾਨ,
ਤੁਸੀਂ ਆਪਣੇ ਮਿੱਤਰ ਚੰਦੂ ਨੂੰ ਜਾ ਕੇ ਮਿਲੋ, ਉਹਦੇ ਨਾਲ ਪਿਆਰ ਵਧਾਓ, ਉਹਨੂੰ ਮਜ਼ਬੂਤ ਕਰੋ, ਕਿਉਂਕਿ ਦੁਸ਼ਮਣ ਦਾ ਦੁਸ਼ਮਣ ਆਪਣਾ ਦੋਸਤ ਹੋਇਆ ਕਰਦਾ। ਹੁਣ ਆਪਣਾ ਦੋਸਤ ਆਪਾਂ ਚੰਦੂ ਨੂੰ ਬਣਾਈਏ, ਉਹਦਾ ਹੌਸਲਾ ਵਧਾਈਏ, ਜਿਹੜਾ ਕੰਮ ਸੁਲਹੀ ਖਾਨ ਨਹੀਂ ਕਰ ਸਕਿਆ ਉਹ ਚੰਦੂ ਕੋਲੋਂ ਕਰਵਾ ਲਈਏ।
ਉਤਸਾਹੀ ਨਰ ਚਹੈ ਸੋ ਕਰ ਹੈ,
ਕਰਮੋ ਕਹਿੰਦੀ ਪਤੀ ਜੀ, ਉਦਮੀ ਬੰਦਾ ਉਤਸ਼ਾਹ ਵਾਲਾ ਬੰਦਾ ਜੋ ਚਾਹੇ ਕਰ ਸਕਦਾ। ਉਦਮ ਅੱਗੇ ਲਛਮੀ, ਪੱਖੇ ਅੱਗੇ ਪੌਣ, ਸਿਆਣਿਆਂ ਨੇ ਕਹਾਵਤ ਕਹੀ ਹੈ, ਪੱਖੇ ਦੇ ਅੱਗੇ ਹਵਾ ਆਪੇ ਹੀ ਚੱਲਦੀ, ਪੱਖਾ ਘੁਮਾਓਗੇ ਹਵਾ ਆਵੇਗੀ ਆਵੇਗੀ। ਜਿਵੇਂ ਪੱਖੇ ਦੇ ਅੱਗੇ ਹਵਾ ਆਉਂਦੀ ਹੈ ਨਾ, ਉਦਮ ਦੇ ਅੱਗੇ ਲਛਮੀ ਆਉਂਦੀ ਹੈ। ਉਦਮੀ ਬੰਦਾ ਜੋ ਚਾਹੇ ਕਰ ਸਕਦਾ, ਜਿਹੜਾ ਉਦਮੀ ਬੰਦਾ ਉਹਦੇ ਵਾਸਤੇ ਦੁਨੀਆ 'ਤੇ ਕੋਈ ਚੀਜ਼ ਦੂਰ ਨਹੀਂ ਹੁੰਦੀ। ਕਹਿੰਦੇ ਨਾ ਵੀ ਫਲਾਣਾ ਮੁਲਕ ਬੜੀ ਦੂਰ ਹੈ, ਬਹੁਤ ਦੂਰ ਹੈ ਜੀ, ਨਹੀਂ ਜਾਇਆ ਜਾ ਸਕਦਾ, ਪਹਾੜ 'ਤੇ ਨਹੀਂ ਚੜ੍ਹਿਆ ਜਾ ਸਕਦਾ, ਇਹ ਬੰਦੇ ਆਲਸੀ ਕਹਿੰਦੇ ਹੁੰਦੇ ਆ। ਉਦਮੀ ਬੰਦਾ ਕਹਿੰਦਾ ਕੋਈ ਮੈਨੂੰ ਦੂਰ ਦਿਸਦਾ ਹੀ ਕੋਈ ਨਹੀਂ, ਮੈਂ ਗਿਆ ਸਮਝੋ। ਪਤੀ ਜੀ ਤੁਸੀਂ ਉਦਮੀ ਬਣੋ, ਉਤਸ਼ਾਹੀ ਬਣੋ। ਉਦਮੀ ਬੰਦਾ ਉਤਸ਼ਾਹੀ ਬੰਦਾ ਜੋ ਮਰਜ਼ੀ ਕਰ ਲਵੇ, ਜੋ ਚਾਹੇ ਸੋ ਕਰ ਲਵੇ। ਹਾਂਜੀ,
ਚਿੰਤਾਵਾਨ ਪ੍ਰਾਣ ਦੇ ਹਾਨ,
ਅਤੇ ਚਿੰਤਾ ਵਾਲਾ ਚਿੰਤਾ 'ਚ ਝੂਰ ਝੂਰ ਕੇ ਹੀ ਮਰ ਜਾਂਦਾ। ਚਿੰਤਾ ਵਾਲਾ ਕਿਸੇ ਕਿਨਾਰੇ ਨਹੀਂ ਲੱਗਦਾ, ਚਿੰਤਾ ਵਿੱਚ ਮਰ ਜਾਂਦਾ, ਆਪਣੇ ਆਪ ਨੂੰ ਖਤਮ ਕਰ ਲੈਂਦਾ ਹੈ।
ਲਿਖੋ ਪਤ੍ਰਿਕਾ ਸੁਧ ਮੰਗਵਾਵ ਹੋ,
ਲਿਖੋ ਪਤ੍ਰਿਕਾ ਇੱਕ ਚਿੱਠੀ ਤੁਸੀਂ ਚੰਦੂ ਨੂੰ ਲਿਖੋ, ਚੰਦੂ ਦਾ ਪਤਾ ਮੰਗਵਾਓ ਵੀ ਚੰਦੂ ਅੱਜ ਕੱਲ੍ਹ ਕੀ ਕਰ ਰਿਹਾ, ਅਤੇ ਚੰਦੂ ਨਾਲ ਗੱਲਬਾਤ ਕਰਕੇ ਗੁਰੂ ਅਰਜਨ ਦੇਵ ਨੂੰ ਮਰਵਾਉਣ ਦਾ ਕੋਈ ਨਵਾਂ ਤਰੀਕਾ ਕੱਢੋ। ਹਾਂਜੀ,
ਕੰਮ ਦੀਵਾਨ ਕੇ ਮਨ ਮਹਿ ਆਏ,
ਉਸ ਦੀਵਾਨ ਚੰਦੂ ਦੇ ਮਨ ਵਿੱਚ ਕੀ ਆ ਰਿਹਾ, ਉਹ ਕੀ ਕੁਝ ਕਰ ਸਕਦਾ ਆਪਣੇ ਲਈ, ਆਪਾਂ ਉਹਦੇ ਲਈ ਕੀ ਕਰ ਸਕਦੇ ਹਾਂ, ਰਲ ਕੇ ਆਪਾਂ ਨੂੰ ਕੀ ਕਰਨਾ ਚਾਹੀਦਾ, ਇਹਦੀ ਤੁਸੀਂ ਕੋਈ ਪਲੈਨਿੰਗ ਕਰੋ। ਹਾਂਜੀ,
ਦੇਹੋ ਉਤਸਾਹ ਗਹਾਵ ਹੋ ਰਿਪਕੋ,
ਕਹਿੰਦੇ ਚੰਦੂ ਨੂੰ ਉਤਸ਼ਾਹ ਦਿਓ, ਹੌਸਲਾ ਦਿਓ, ਚੰਦੂ ਨੂੰ ਕਹਿ ਕੇ ਆਪਣੇ ਦੁਸ਼ਮਣ ਗੁਰੂ ਅਰਜਨ ਦੇਵ ਨੂੰ ਗ੍ਰਿਫਤਾਰ ਕਰਵਾਓ। ਹਾਂਜੀ,
ਸੋ ਮਾਲਕ ਮੁਲਕੀਨ ਸਮਦਾਏ,
ਚੰਦੂ ਕੋਈ ਛੋਟਾ ਮੋਟਾ ਬੰਦਾ ਨਹੀਂ, ਮੁਲਕਾਂ ਦੇ ਮਾਲਕ ਬਾਦਸ਼ਾਹ ਦਾ ਉਹ ਦੀਵਾਨ ਹੈ, ਹਿੰਦੁਸਤਾਨ ਦੇ ਬਾਦਸ਼ਾਹ ਦਾ ਦੀਵਾਨ ਹੈ, ਚੰਦੂ ਦੀ ਸਾਰੇ ਮੁਲਕ ਵਿੱਚ ਚੱਲਦੀ ਹੈ। ਹਾਂਜੀ,
ਚਹੈ ਸੋ ਕਰੈ ਬਲੀ ਸਭ ਰੀਤਨ।
ਉਹ ਚੰਦੂ ਜੋ ਚਾਹੇ ਕਰ ਸਕਦਾ, ਬਲੀ ਬੰਦਾ ਜੋ ਚਾਹੇ ਕਰ ਸਕਦਾ। ਸਰਕਾਰ ਕੋਲ ਤਾਕਤ ਹੁੰਦੀ ਹੈ, ਪਾਵਰ ਹੁੰਦੀ ਹੈ, ਹੁਕਮ ਚੱਲਦਾ, ਉਹਦੇ ਹੁਕਮ ਦੇ ਨਾਲ ਬੜੇ ਮਸਲੇ ਹੱਲ ਹੋ ਸਕਦੇ ਨੇ। ਹਾਂਜੀ,
ਗਹਿ ਕੈ ਪ੍ਰਾਨ ਤਾਹੇ ਬਿਨਸਾਏ।
ਦੀਵਾਨ ਚੰਦੂ ਗੁਰੂ ਅਰਜਨ ਦੇਵ ਨੂੰ ਗ੍ਰਿਫਤਾਰ ਕਰਕੇ ਜੇਲ੍ਹ 'ਚ ਵੀ ਸੁੱਟ ਸਕਦਾ, ਤੇ ਦੀਵਾਨ ਚੰਦੂ ਗੁਰੂ ਅਰਜਨ ਦੇਵ ਨੂੰ ਮਰਵਾ ਵੀ ਸਕਦਾ ਹੈ।
ਗੁਰਤਾ ਗਾਦੀ ਲਿਹੋ ਸ਼ਾਹੂ ਤੇ।
ਹੇ ਪਤੀ ਜੀ, ਤੁਸੀਂ ਉੱਦਮ ਕਰੋ, ਦਿੱਲੀ ਜਾਓ, ਬਾਦਸ਼ਾਹ ਨੂੰ ਮਿਲੋ, ਕੁਛ ਕਰੋ, ਤਾਂ ਹੀ ਤੁਹਾਨੂੰ ਗੁਰਿਆਈ ਗੱਦੀ ਮਿਲਣੀ ਹੈ। ਬਾਦਸ਼ਾਹ ਤੁਹਾਨੂੰ ਖੁਦ ਗੁਰਿਆਈ ਗੱਦੀ ਤੇ ਬਿਠਾਵੇਗਾ।
ਚਾਹੁੰ ਦਿਸ ਕੀ ਸੰਗਤ ਚਲ ਆਏ।
ਫਿਰ ਚਾਰੇ ਪਾਸਿਓਂ ਜਿਹੜੀ ਸੰਗਤ ਗੁਰੂ ਅਰਜਨ ਦੇਵ ਜੀ ਕੋਲ ਆਉਂਦੀ ਹੈ, ਸ੍ਰੀ ਅੰਮ੍ਰਿਤਸਰ ਸਾਹਿਬ ਜਾ ਕੇ ਗੁਰੂ ਅਰਜਨ ਦੇਵ ਜੀ ਨੂੰ ਨਮਸਕਾਰਾਂ ਕਰਦੀ ਹੈ, ਉਹ ਸਾਰੀ ਸੰਗਤ ਤੁਹਾਡੇ ਚਰਣਾਂ ਤੇ ਆ ਚੁੱਕੇਗੀ, ਤੁਹਾਨੂੰ ਗੁਰੂ ਕਰਕੇ ਪੂਜੇਗੀ।
ਇਮ ਕਰਮੋ ਨੇ ਜਬ ਸਮਝਾਇਓ।
ਇਸ ਤਰ੍ਹਾਂ ਪ੍ਰਿਥੀਏ ਨੂੰ ਜਦੋਂ ਦੀ ਘਰਵਾਲੀ ਕਰਮੋ ਨੇ ਸਮਝਾਇਆ,
ਲਿਖੀ ਪਤ੍ਰਿਕਾ ਸੁਨਹੋ ਦੀਵਾਨ।
ਤੇ ਸਾਧ ਸੰਗਤ ਜੀ, ਪ੍ਰਿਥੀਏ ਨੇ ਚਿੱਠੀ ਲਿਖੀ ਦੀਵਾਨ ਚੰਦੂ ਵੱਲ, ਲਿਖ ਤੁਮ ਬਾਬਾ ਪ੍ਰਿਥੀ ਚੰਦ, ਅੱਗੇ ਯੋਗ ਸੱਜਣ ਮਿੱਤਰ ਪਿਆਰੇ ਦੀਵਾਨ ਚੰਦੂ ਮੱਲ ਜੀ, ਬਾਬਾ ਪ੍ਰਿਥੀ ਚੰਦ ਤੁਹਾਨੂੰ ਨਮਸਕਾਰ ਕਰਦਾ ਹੈ, ਰਾਮ ਰਾਮ ਕਹਿੰਦਾ ਹੈ, ਸਤ ਕਰਤਾਰ ਕਹਿੰਦਾ ਹੈ, ਤੇ ਫਿਰ ਆਪਣੀ ਕਹਾਣੀ ਏਦਾਂ ਲਿਖੀ ਹੈ। ਹਾਂਜੀ,
ਗਹਿਓ ਅਲੰਬ ਤੁਮਾਰੋ ਹਮਨੇ।
ਹੇ ਦੀਵਾਨ ਜੀ, ਅਸੀਂ ਤੁਹਾਡਾ ਆਸਰਾ ਪਕੜਿਆ, ਸਾਨੂੰ ਤੁਹਾਡਾ ਆਸਰਾ। ਦੇਖੋ ਸਾਧ ਸੰਗਤ ਜੀ, ਸੰਸਾਰੀ ਬੰਦਿਆਂ ਦਾ ਤੇ ਰੱਬ ਦੇ ਪਿਆਰਿਆਂ ਦਾ ਕੀ ਫਰਕ ਹੈ? ਇੱਕ ਪਾਸੇ ਗੁਰੂ ਅਰਜਨ ਦੇਵ ਜੀ ਫਰਮਾਉਂਦੇ, ਮੈਂ ਸਭ ਕੁਛ ਛੋੜ ਪ੍ਰਭ ਤੂੰ ਹੀ ਧਿਆਇਆ, ਕਿਸੇ ਦਾ ਆਸਰਾ ਨਹੀਂ। ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕ ਹੈ ਭਗਵਾਨ। ਦੂਜੇ ਪਾਸੇ ਪ੍ਰਿਥੀ ਚੰਦ ਕੀ ਕਹਿ ਰਿਹਾ? ਇੱਕ ਬੰਦੇ ਨੂੰ, ਇੱਕ ਦੀਵਾਨ ਚੰਦੂ ਨੂੰ ਕਹਿ ਰਿਹਾ ਕਿ ਸਾਨੂੰ ਸਿਰਫ ਤੇਰਾ ਹੀ ਆਸਰਾ ਹੈ। ਉੱਦਾਂ ਤੂੰ ਕਹਿੰਦਾ ਮੈਂ ਗੁਰੂ ਹਾਂ, ਪਰ ਗੁਰੂ ਘੁਆ ਲੈਣਾ ਅਤੇ ਗੁਰੂ ਬਣ ਜਾਣਾ ਬੜਾ ਫਰਕ ਹੈ। ਭਾਈ ਗੁਰਦਾਸ ਜੀ ਲਿਖਦੇ, ਮੁੱਛਾਂ ਦਾੜੀ ਸੋਹਣੀ ਬਹੁਤ ਦੁਰਬਲ ਵੇਸ਼, ਸਹਿ ਹਥਿਆਰੀ ਸੂਰਮਾ ਪੰਚੀ ਪ੍ਰਵੇਸ਼, ਮਾਹਰ ਦੜ ਦੀਵਾਨ ਵਿੱਚ ਜਾਣੇ ਸਭ ਦੇਸ਼। ਕਹਿੰਦੇ ਮੁੱਛਾਂ ਦਾੜੀ ਵੀ ਸੋਹਣੀ ਸੀ, ਲੰਮਾ ਉੱਚਾ ਪਤਲਾ ਸੁਨੱਖਾ ਸਰੀਰ ਸੀ, ਸੈਂਕੜੇ ਹਥਿਆਰ ਚਲਾਉਣੇ ਜਾਣਦਾ ਸੀ, ਪੰਚਾਇਤ ਵਿੱਚ ਵੀ ਮਾਹਰ ਦੜ ਦੀਵਾਨ ਵਿੱਚ ਜਾਣੇ ਸਭ ਦੇਸ਼। ਸਰਕਾਰ ਵੀ ਜਾਣਦੀ ਸੀ, ਦੁਨੀਆ ਵੀ ਜਾਣਦੀ ਸੀ, ਸਾਰੇ ਉਹਦੇ 'ਚ ਗੁਣ ਸੀਗੇ। ਬੜਾ ਬੁਲਾਰਾ ਸੀ, ਬੜਾ ਗੁਣਵਾਨ ਸੀ, ਬੜਾ ਵਿਦਵਾਨ ਸੀ, ਪਰ ਪੂਰਨ ਗੁਣ ਪੁਰਖਤ ਬਿਨ ਕਾਮਣ ਕੇ ਕਰੇਸ ਹੈ ਸੀ ਹੀਜੜਾ। ਹੀਜੜੇ ਦਾ ਵਿਆਹ ਨਹੀਂ ਹੋ ਸਕਦਾ, ਹੋਰ ਜੋ ਮਰਜ਼ੀ ਹੋ ਜਾਵੇ। ਇਸੇ ਤਰ੍ਹਾਂ ਕਹਿੰਦੇ ਗੁਰੂਆਂ ਵਾਲੇ ਕੱਪੜੇ ਪਾ ਕੇ, ਗੁਰੂਆਂ ਵਾਲੀਆਂ ਪੱਗਾਂ ਬੰਨ੍ਹ ਕੇ, ਗੁਰੂ ਵਾਲਾ ਲਿਬਾਸ ਪਾ ਕੇ ਕੋਈ ਗੁਰੂ ਨਹੀਂ ਬਣ ਜਾਂਦਾ, ਜੇ ਆਪਣੀ ਸੰਗਤ ਦਾ ਬੇੜਾ ਪਾਰ ਨਹੀਂ ਲੰਘਾ ਸਕਦਾ। ਪੂਰਨ ਗੁਣ ਪੁਰਖਤ ਬਿਨ ਕਾਮਣ ਕੇ ਕਰੇਸ, ਵਿਣ ਗੁਣ ਗੁਰੂ ਸਦਾਏ ਦੇ ਕੌਣ ਕਰੇ ਆਦੇਸ਼। ਪ੍ਰਿਥੀ ਚੰਦ ਗੁਣਾਂ ਤੋਂ ਬਿਨਾਂ ਗੁਰੂ ਬਣਦਾ। ਗੁਣ ਹੁੰਦੇ ਨੇ ਭਾਣਾ ਮੰਨਣਾ, ਹੁਕਮ ਵਿੱਚ ਰਹਿਣਾ, ਜਪ ਤਪ ਕਰਨਾ, ਬਾਣੀ ਪੜ੍ਹਨੀ, ਸਿਮਰਨ ਕਰਨਾ, ਇਹ ਗੁਣ ਗੁਰੂਆਂ ਵਾਲੇ ਹਨ। ਇਹ ਹੈ ਨਹੀਂ ਤੇ ਪ੍ਰਿਥੀ ਚੰਦ ਚੰਦੂ ਉੱਤੇ ਭਰੋਸੇ ਰੱਖੀ ਬੈਠਾ, ਕਹਿੰਦਾ ਤੁਹਾਡਾ ਹੀ ਆਸਰਾ ਹੈ ਦੀਵਾਨ ਜੀ, ਤੁਸੀਂ ਸਾਡਾ ਬੇੜਾ ਬੰਨੇ ਲਾ ਸਕਦੇ ਹੋ। ਹਾਂਜੀ,
ਨਿਸ ਦਿਨ ਤੁਬ ਦਿਸ਼ਕੋ ਮਨ ਧਿਆਨ।
ਸਾਡਾ ਦਿਨ ਰਾਤ ਤੁਹਾਡੇ ਵੱਲ ਹੀ ਧਿਆਨ ਹੈ, ਤੁਹਾਡੇ ਵੱਲ ਹੀ ਸਾਨੂੰ ਓਟਾਂ ਲੱਗੀਆਂ ਨੇ, ਟੇਕਾਂ ਲੱਗੀਆਂ ਹੋਈਆਂ ਨੇ, ਤੁਸੀਂ ਸਾਡਾ ਕੁਝ ਕਰੋਗੇ। ਹਾਂਜੀ,
ਸ਼ਤਰੂ ਹਤਨ ਜਤਨ ਨਹਿ ਕੀਨਸ।
ਪਰ ਦੀਵਾਨ ਜੀ, ਅਜੇ ਤੱਕ ਦੁਸ਼ਮਣ ਸਾਡਾ ਬੜਾ ਖੁਸ਼ੀਆਂ ਮਨਾ ਰਿਹਾ, ਆਪਣੇ ਪੁੱਤਰ ਦਾ ਵਿਆਹ ਕਰਕੇ ਆਇਆ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਵਿਆਹ ਕੀਤਾ ਸੀ, ਬੜੀ ਖੁਸ਼ੀ ਸੀ। ਪ੍ਰਿਥੀ ਚੰਦ ਕਹਿੰਦਾ ਆਪਣੇ ਪੁੱਤਰ ਦਾ ਵਿਆਹ ਕਰੀ ਜਾਂਦਾ, ਅਜੇ ਤੱਕ ਉਹਨੂੰ ਕੋਈ ਸੇਕ ਨਹੀਂ ਲੱਗਾ, ਤੁਹਾਡੀ ਧੀ ਤੇ ਘਰ ਬੈਠੀ ਹੈ, ਤੇ ਉਹ ਨੋਹ ਲੈ ਵੀ ਆਏ ਨੇ। ਹਾਂਜੀ,
ਕਹਿ ਵਿਸਾਰ ਦੀਨਸ ਇਤ ਗਿਆਨ।
ਹਾਂ, ਉਹਨਾਂ ਨੇ ਬੜੀ ਖੁਸ਼ੀ ਮਨਾਈ ਹੈ ਤੇ ਤੁਸੀਂ ਇੱਧਰ ਦਾ ਖਿਆਲ ਹੀ ਛੱਡ ਕੇ ਬੈਠੇ ਹੋ।
ਭਾਗ ਬਲੀ ਹਮ ਆਸ਼ਕ ਨਿਤ ਕਹਿ,
ਅਸੀਂ ਤੇ ਤੁਹਾਡੇ ਲਈ ਅਰਦਾਸਾਂ ਕਰਦੇ ਹਾਂ, ਆਸ਼ੀਰਵਾਦ ਦਿੰਦੇ ਹਾਂ ਕਿ ਤੁਹਾਡੀ ਗੁਰੂ ਸਦਾ ਹੀ ਜੈ ਜੈਕਾਰ ਕਰੇ। ਦੀਵਾਨ ਜੀ
ਰਹੇ ਸ਼ਾਹ ਸੋ ਕਾਰ ਮਹਾਨ,
ਤੁਹਾਡੀ ਬਾਦਸ਼ਾਹ ਦੇ ਨਾਲ ਬਣ ਆਵੇ ਤੇ ਤੁਹਾਡਾ ਕਾਰੋਬਾਰ ਵਧੀਆ ਰਵੇ, ਤੁਹਾਡਾ ਤੇਜ ਪ੍ਰਤਾਪ ਬਣਿਆ ਰਵੇ, ਤੁਹਾਡਾ ਇਕਬਾਲ ਦੂਣਾ ਚੌਗਣਾ ਹੋਵੇ।
ਦੇ ਕਰ ਨਰ ਕਰ ਤੁਰਤ ਪਠਾਈ,
ਇਹ ਚਿੱਠੀ ਲਿਖ ਕੇ ਉਸੇ ਵੇਲੇ ਆਪਣੇ ਨੌਕਰ ਨੂੰ ਸੇਵਾਦਾਰ ਨੂੰ ਦਿੱਤੀ, ਕੋਠੇ ਗੁਰੂ ਤੋਂ ਬੰਦਾ ਤੋਰ ਦਿੱਤਾ।
ਉਤਰ ਆਨੋ ਤੂਰਨ ਜਾਏ,
ਤੇ ਉਹਨੂੰ ਕਿਹਾ ਦਿੱਲੀ ਚਲਾ ਜਾ ਤੇ ਫਟਾਫਟ ਚਿੱਠੀ ਦਾ ਜਵਾਬ ਲੈ ਕੇ ਆਵੀ।
ਗਮਨਿਓ ਦਿੱਲੀ ਦਿਸ਼ਕੋ ਪਹੁੰਚਿਓ,
ਉਹ ਬੰਦਾ ਚਿੱਠੀ ਲੈ ਕੇ ਦਿੱਲੀ ਨੂੰ ਤੁਰ ਪਿਆ ਤੇ ਦਿੱਲੀ ਜਾ ਪਹੁੰਚਿਆ।
ਮਿਲਿਓ ਦੀਵਾਨ ਸਾਥ ਹਰ ਖਾਏ,
ਅਰੇ ਦੀਵਾਨ ਚੰਦੂ ਨੂੰ ਜਾ ਕੇ ਮਿਲਿਆ।
ਗੁਰ ਪ੍ਰਥੀਏ ਕੀ ਹੈ ਇਹ ਪਾਤੀ,
ਕਹਿਣ ਲੱਗਾ ਦੀਵਾਨ ਜੀ ਇਹ ਪ੍ਰਿਥੀ ਚੰਦ ਗੁਰੂ ਪ੍ਰਿਥੀ ਚੰਦ, ਕਿਉਂਕਿ ਆਪਣੇ ਆਪ ਨੂੰ ਤੇ ਗੁਰੂ ਕਹਿੰਦਾ ਹੀ ਸੀ, ਮੈਂ ਗੁਰੂ ਰਾਮਦਾਸ ਦਾ ਪੁੱਤਰ ਹਾਂ, ਪੰਜਵਾਂ ਗੁਰੂ ਮੈਂ ਹਾਂ। ਇਹ ਹੰਕਾਰ ਦੇ ਵਿੱਚ ਉਹਨੇ ਆਪਣੇ ਆਪ ਨੂੰ ਗੁਰੂ ਮੰਨਿਆ ਹੋਇਆ ਸੀ। ਕਹਿੰਦਾ ਪ੍ਰਿਥੀ ਚੰਦ ਦੀ, ਗੁਰੂ ਪ੍ਰਿਥੀ ਚੰਦ ਦੀ ਚਿੱਠੀ ਹੈ।
ਛਾਤੀ ਦੁਖਤ ਲਿਖੀ ਅਕਲਾਏ,
ਬਾਬਾ ਪ੍ਰਿਥੀ ਚੰਦ ਨੇ ਬੜੇ ਦੁਖੀ ਹੋ ਕੇ ਦੁਖੀ ਹਿਰਦੇ ਨਾਲ ਇਹ ਚਿੱਠੀ ਲਿਖੀ ਹੈ ਤੁਹਾਡੇ ਵੱਲ।
ਲੇ ਕਰ ਖੋਲ ਪੱਠੀ ਤਬ ਚੰਦੂ,
ਚੰਦੂ ਨੇ ਚਿੱਠੀ ਲੈ ਕੇ ਖੋਲੀ ਹੈ ਤੇ ਪੜ੍ਹੀ ਹੈ।
ਲਖੀ ਹਕੀਕਤ ਜਿਉਂ ਦੁਖ ਪਾਏ,
ਕਹਿੰਦੇ ਜਦੋਂ ਸਾਰੀ ਹਕੀਕਤ ਪੜ੍ਹੀ ਵੇਖਿਆ ਵੀ ਵਿਚਾਰਾ ਪ੍ਰਿਥੀ ਚੰਦ ਬੜਾ ਦੁਖੀ ਹੈ।
ਉੱਤਰ ਲਿਖਿਓ ਦੁਸ਼ਟ ਨੇ ਤਿਤ ਛਨ,
ਦੁਸ਼ਟ ਚੰਦੂ ਨੇ ਉਸੇ ਵੇਲੇ ਇਸ ਚਿੱਠੀ ਦਾ ਜਵਾਬ ਲਿਖਿਆ।
ਨਹਿ ਬੈਠਿਓ ਮੈਂ ਬਾਤ ਵਿਸਾਰ,
ਉਹਨੇ ਲਿਖਿਆ ਕਿ ਬਾਬਾ ਪ੍ਰਿਥੀ ਚੰਦ ਜੀ ਤੁਸੀਂ ਇਹ ਕਿਵੇਂ ਸਮਝ ਗਏ ਵੀ ਮੈਂ ਭੁੱਲ ਗਿਆ? ਮੈਂ ਭੁੱਲਿਆ ਨਹੀਂ, ਮੈਂ ਆਪਣੇ ਦੁਸ਼ਮਣ ਨੂੰ ਭੁਲਾਇਆ ਨਹੀਂ, ਇਹ ਗੱਲ ਮੈਨੂੰ ਕਦੀ ਭੁੱਲਣ ਵਾਲੀ ਹੈ ਹੀ ਨਹੀਂ, ਮੈਂ ਭੁੱਲ ਕੇ ਨਹੀਂ ਬੈਠਾ ਹੋਇਆ।
ਦੋਹਿਤਾ ਬੰਧਨ ਕੁਮਾਰੀ ਦੇਖਤ,
ਮੈਂ ਆਪਣੀ ਕੁਆਰੀ ਪੁੱਤਰੀ ਸਦਾ ਕੌਰ ਦਾ ਮੂੰਹ ਦੇਖ ਦੇਖ ਕੇ ਹਮੇਸ਼ਾ ਹੀ ਝੂਰਦਾ ਰਹਿਣਾ। ਮੇਰੀ ਲੜਕੀ ਬੂਹੇ 'ਤੇ ਬੈਠੀ ਹੈ, ਵਰ ਯੋਗ ਹੈ, ਵਿਆਹਣ ਜੋਗੀ ਹੈ, ਅਤੇ ਜਦੋਂ ਮੈਂ ਉਹਦਾ ਮੂੰਹ ਦੇਖਦਾ ਤਾਂ ਮੈਨੂੰ ਬੜਾ ਦੁੱਖ ਲੱਗਦਾ ਹੈ।
ਲਗਤ ਸੂਲ ਸਮਰਦੇ ਮੁਝਾਰ,
ਆਹ ਜਿਹੜਾ ਕਸ਼ਟ ਹੈ ਨਾ ਪਿਓਾਂ ਨੂੰ ਧੀ ਦਾ ਬੜਾ ਵੱਡਾ ਦੁੱਖ ਹੁੰਦਾ ਹੈ, ਇਹ ਸੂਲ ਦੀ ਤਰ੍ਹਾਂ ਮੇਰੇ ਕਾਲਜ 'ਚ ਚੁੱਭਦਾ, ਇਹ ਤਿੱਖੇ ਤੀਰ ਦੀ ਤਰ੍ਹਾਂ ਵੱਜਦਾ, ਮੈਂ ਦੱਸ ਨਹੀਂ ਸਕਦਾ।
ਕਰ ਕਤ ਨਿਤ ਪ੍ਰਤ ਚਿਤ ਮੈਂ ਅਤਸ਼ਾ,
ਇਹ ਮੇਰੇ ਛਾਤੀ ਦੇ ਵਿੱਚ ਬਰਛੇ ਦੀ ਤਰ੍ਹਾਂ ਚੁੱਭਦਾ, ਇਹ ਕੜਕਦਾ, ਇਹ ਦੁੱਖ ਮੈਥੋਂ ਜਰਿਆ ਨਹੀਂ ਜਾਂਦਾ।
ਰਿਪ ਵਿਸਾਲ ਕੋ ਜਸ ਵਿਸਤਾਰ,
ਮੇਰੇ ਦੁਸ਼ਮਣ ਗੁਰੂ ਅਰਜਨ ਦੀ ਸੋਭਾ ਹੋ ਰਹੀ ਹੈ, ਜੈ ਜੈਕਾਰ ਹੋ ਰਹੀ ਹੈ, ਉਹ ਪੁੱਤਰ ਵਿਆਹ ਕੇ ਆਪਣੇ ਘਰ ਨੂੰ ਵੀ ਲੈ ਆਇਆ ਤੇ ਮੇਰੀ ਧੀ ਵਿਚਾਰੀ ਅਜੇ ਆਪਣੇ ਬੂਹੇ ਤੇ ਬੈਠੀ ਹੈ।
ਰਚਹਿ ਨਾ ਭੋਜਨ ਜਰਹਿ ਨਾ ਪਲਕਾਂ,
ਹਾਂ ਮੈਨੂੰ ਤੇ ਰੋਟੀ ਚੰਗੀ ਨਹੀਂ ਲੱਗਦੀ, ਮੇਰੇ ਸੰਘੋਂ ਗਰਾਈ ਨਹੀਂ ਲੰਘਦੀ, ਬੁਰਕੀ ਮੇਰੇ ਅੰਦਰ ਭੋਜਨ ਦੀ ਨਹੀਂ ਜਾਂਦੀ ਤੇ ਮੇਰੀਆਂ ਪਲਕਾਂ ਰਾਤ ਨੂੰ ਜੁੜਦੀਆਂ ਨਹੀਂ, ਪਲੰਘ ਤੇ ਪਿਆ ਪਿਆ ਮੈਂ ਪਲਸੇਟੇ ਮਾਰਦਾ ਰਹਿੰਦਾ, ਸਾਰੀ ਸਾਰੀ ਰਾਤ ਜਾਗਦਿਆਂ ਦੀ ਲੰਘ ਜਾਂਦੀ ਹੈ ਚਿੰਤਾ ਵਿੱਚ। ਹਾਂਜੀ
ਬਿਨਾ ਨੀਂਦ ਮੈਂ ਚੁਰਾਉ ਉਧਾਰ,
ਮੈਨੂੰ ਨੀਂਦ ਨਹੀਂ ਆਉਂਦੀ, ਮੈਨੂੰ ਭੁੱਖ ਨਹੀਂ ਲੰਘਦੀ, ਮੈਂ ਤਾਂ ਬਾਬਾ ਜੀ ਝੂਰ ਝੂਰ ਕੇ ਮਰਦਾ।
ਸ਼ਾਹ ਲਾਹੌਰ ਚੱਲਣ ਕੀ ਦੇਰੀ,
ਸਿਰਫ ਦੇਰੀ ਕਿਸ ਗੱਲ ਦੀ ਹੈ? ਇੱਕ ਵਾਰੀ ਬਾਦਸ਼ਾਹ ਜਹਾਂਗੀਰ ਲਾਹੌਰ ਵੱਲ ਚੱਲੇ, ਲਾਹੌਰ ਜਾਣ ਦੀ ਦੇਰੀ ਹੈ ਬਾਦਸ਼ਾਹ ਦੇ, ਮੈਂ ਉਡੀਕ ਕਰ ਰਿਹਾ ਵੀ ਬਾਦਸ਼ਾਹ ਕਿਸੇ ਤਰ੍ਹਾਂ ਪੰਜਾਬ ਵੱਲ ਜਾਵੇ।
ਆਏ ਸੰਗ ਮੈਂ ਕਰਾਂ ਉਪਾਏ,
ਬਾਦਸ਼ਾਹ ਦੇ ਨਾਲ ਹੀ ਮੈਂ ਜਾ ਸਕਦਾ ਦਿੱਲੀ ਤੋਂ ਲਾਹੌਰ, ਕਿਉਂਕਿ ਮੇਰੀ ਡਿਊਟੀ ਬਾਦਸ਼ਾਹ ਦੇ ਨਾਲ ਹੈ, ਬਾਦਸ਼ਾਹ ਦਾ ਮੈਂ ਦੀਵਾਨ ਹਾਂ, ਜੇ ਬਾਦਸ਼ਾਹ ਦਿੱਲੀ ਰਹੇਗਾ ਮੈਨੂੰ ਦਿੱਲੀ ਰਹਿਣਾ ਪਏਗਾ, ਜੇ ਬਾਦਸ਼ਾਹ ਕਿਤੇ ਹੋਰ ਜਾਏਗਾ ਮੈਨੂੰ ਨਾਲ ਜਾਣਾ ਪਏਗਾ। ਚੰਗਾ ਹੋਵੇ ਬਾਦਸ਼ਾਹ ਲਾਹੌਰ ਵੱਲ ਜਾਵੇ ਅਤੇ ਮੈਂ ਪੰਜਾਬ ਵਿੱਚ ਆ ਕੇ ਨਾਲੇ ਬਾਦਸ਼ਾਹ ਤੋਂ ਕੋਈ ਇਹੋ ਜਿਹਾ ਹੁਕਮ ਲੈ ਕੇ, ਕੋਈ ਇਹੋ ਜਿਹਾ ਬਹਾਨਾ ਬਣਾ ਕੇ ਗੁਰੂ ਅਰਜਨ ਦੇਵ ਨੂੰ ਬਿਲੇ ਲਾ ਸਕਾਂ।
ਹਾਂਜੀ, ਗਹਿਲੇ ਵੋਂ ਕਰ ਕੈਦ ਬਿਨਾਸੋ,
ਮੈਂ ਗੁਰੂ ਅਰਜਨ ਦੇਵ ਨੂੰ ਗ੍ਰਿਫਤਾਰ ਕਰਕੇ ਕੈਦ ਵਿੱਚ ਮਾਰ ਦੇਣਾ ਹੈ।
ਲਖੋ ਨਿਸੰਸੈ ਮੈਂ ਜੋ ਅਲਾਏ,
ਇਹ ਗੱਲ ਨਿਰਸੰਸੇ ਸੱਚ ਹੈ, ਮੈਂ ਕਹਿ ਰਿਹਾ ਮੈਂ ਕਰਕੇ ਛੱਡਣੀ ਹੈ, ਮੈਂ ਆਪਣੀ ਧੀ ਦਾ ਦੁੱਖ ਐਵੇਂ ਨਹੀਂ ਭੁਲਾ ਦੇਣਾ, ਬਦਲਾ ਲੈਣਾ ਮੈਂ।
ਗੁਰਤਾ ਗਾਦੀ ਤੋਹੇ ਦਿਵਾਵੋ,
ਤੇ ਬਾਬਾ ਪ੍ਰਿਥੀ ਚੰਦ ਜੀ ਫਿਕਰ ਨਾ ਕਰੋ, ਗੁਰਤਾ ਗੱਦੀ ਮੈਂ ਤੁਹਾਨੂੰ ਦਵਾਵਾਂਗਾ। ਗੁਰੂ ਅਰਜਨ ਦੇਵ ਨੂੰ ਖਤਮ ਕਰਕੇ ਗੁਰਿਆਈ ਗੱਦੀ ਤੇ ਤੁਹਾਨੂੰ ਬਿਠਾਵਾਂਗਾ।
ਸ਼ਾਹੋ ਪਾਸ ਤੇ ਬਾਕ ਕਹਾਏ,
ਬਾਦਸ਼ਾਹ ਖੁਦ ਤੁਹਾਨੂੰ ਗੁਰਿਆਈ ਗੱਦੀ ਦਾ ਪਟਾ ਲਿਖ ਕੇ ਦੇਵੇਗਾ। ਬਾਦਸ਼ਾਹ ਜਹਾਂਗੀਰ ਕੋਲੋਂ ਮਨਜ਼ੂਰੀ ਲੈ ਕੇ ਤੁਹਾਨੂੰ ਗੁਰਿਆਈ ਗੱਦੀ ਤੇ ਬਿਠਵਾਵਾਂਗੇ, ਅੰਮ੍ਰਿਤਸਰ ਦਾ ਮਾਲਕ ਤੁਹਾਨੂੰ ਬਣਾਵਾਂਗੇ।
ਸਭ ਦਿਸ ਮਹਿ ਬਦਤ ਹੈ ਧਨ ਪਾਵਹਿ,
ਤੁਹਾਡਾ ਹਰ ਤਰ੍ਹਾਂ ਨਾਲ ਸਾਰੇ ਪਾਸੇ ਪ੍ਰਤਾਪ ਵਧੇਗਾ। ਅੱਜ ਜਿਹੜਾ ਲੱਖਾਂ ਕਰੋੜਾਂ ਰੁਪਈਆ ਗੁਰੂ ਅਰਜਨ ਦੇਵ ਜੀ ਸਾਂਭ ਕੇ ਬੈਠੇ ਨੇ, ਉਹ ਸਾਰਾ ਤੁਹਾਡੇ ਕੋਲ ਆ ਜਾਏਗਾ।
ਸਕਲ ਸੰਗਤਾਂ ਭੇਟ ਚੜਾਏ,
ਸਭ ਸੰਗਤਾਂ ਤੁਹਾਨੂੰ ਭੇਟਾ ਚੜਾਣਗੀਆਂ।
ਦੇਈ ਪਤ੍ਰਿਕਾ ਕੁਛ ਦਰਬ ਜੁੱਤ,
ਇਸ ਤਰ੍ਹਾਂ ਇਹ ਬਾਬੇ ਪ੍ਰਿਥੀ ਚੰਦ ਦੀ ਚਿੱਠੀ ਦਾ ਜਵਾਬ ਚੰਦੂ ਨੇ ਲਿਖਿਆ। ਜਿਹੜਾ ਬੰਦਾ ਪ੍ਰਿਥੀ ਚੰਦ ਦੀ ਚਿੱਠੀ ਲੈ ਕੇ ਗਿਆ ਸੀ, ਉਹਦੇ ਹੱਥੀ ਜਵਾਬ ਫੜਾਇਆ ਤੇ ਨਾਲ 150 ਰੁਪਈਆ ਵੀ ਦਿੱਤਾ ਕਿ ਬਾਬਾ ਜੀ ਨੂੰ ਮੇਰੇ ਵੱਲੋਂ ਮੱਥਾ ਟੇਕਿਆ ਜੇ, ਤੇ ਨਾਲੇ ਉਹਨਾਂ ਨੂੰ ਕਿਹਾ ਜੇ ਵੀ ਚਿੰਤਾ ਨਾ ਕਰਨ, ਥੋੜੇ ਦਿਨਾਂ ਵਿੱਚ ਹੀ ਕੰਮ ਤੁਹਾਡਾ ਬਣਨ ਵਾਲਾ ਹੈ।
ਲੇਕਰ ਨਰ ਕੋਠੇ ਕੋ ਆਏ,
ਉਹ ਬੰਦਾ ਚਿੱਠੀ ਲੈ ਕੇ ਕੋਠੇ ਪਿੰਡ ਵੱਲ, ਇਹ ਜਿਹੜਾ ਸਾਧ ਸੰਗਤ ਜੀ ਬਰਨਾਲਾ ਬਾਜਾ ਖਾਨਾ ਰੋਡ ਹੈ, ਇਹਦੇ ਉੱਤੇ ਕੋਠਾ ਗੁਰੂ ਕਾ ਪਿੰਡ ਭਗਤੇ ਭਾਈ ਦੇ ਲਾਗੇ, ਉੱਥੇ ਇਹ ਚਿੱਠੀ ਲੈ ਕੇ ਆ ਗਿਆ।
ਪ੍ਰਿਥੀਏ ਪਾਸ ਦੇਈ ਲੈ ਖੋਲੀ,
ਪ੍ਰਿਥੀਏ ਨੂੰ ਆ ਕੇ ਚਿੱਠੀ ਦਿੱਤੀ, ਪ੍ਰਿਥੀਏ ਨੇ ਖੋਲ ਕੇ ਪੜ੍ਹੀ ਹੈ।
ਪਠ ਕਰ ਰਹਿਓ ਮਹਾਂ ਹਰ ਖਾਏ,
ਪ੍ਰਿਥੀਆ ਚੰਦੂ ਦੀ ਚਿੱਠੀ ਪੜ੍ਹ ਕੇ ਬੜਾ ਖੁਸ਼ ਹੋਇਆ, ਬੜਾ ਹੌਸਲਾ ਹੋਇਆ ਪ੍ਰਿਥੀਏ ਨੂੰ ਵੀ ਹੁਣ ਕੰਮ ਬਣ ਜਾਏਗਾ ਸਾਡਾ। ਹਾਂਜੀ,
ਮੁਝ ਦੁੱਖ ਤੇ ਦੁੱਖ ਸੋਗਨ ਤਿਸ ਕੋ,
ਪ੍ਰਿਥੀਆ ਕਹਿੰਦਾ ਮੇਰੇ ਦੁੱਖ ਨਾਲੋਂ ਚੰਦੂ ਦਾ ਦੁੱਖ ਵੱਡਾ ਹੈ, 100 ਗੁਣਾ ਵੱਡਾ ਹੈ। ਕਿਉਂ? ਮੈਂ ਤਾਂ ਆਪਣੀ ਗੁਰਿਆਈ ਗੱਦੀ ਨੂੰ ਰੋਨਾ ਵੀ ਮੈਨੂੰ ਗੁਰਿਆਈ ਨਹੀਂ ਮਿਲੀ, ਚੰਦੂ ਦੀ ਜਵਾਨ ਧੀ ਬੂਹੇ 'ਤੇ ਬੈਠੀ ਹੈ, ਉਹਦਾ ਵਿਆਹ ਨਹੀਂ ਹੋਇਆ, ਆਪਣੀ ਕੁਆਰੀ ਧੀ ਦਾ ਮੂੰਹ ਦੇਖ ਦੇਖ ਕੇ ਚੰਦੂ ਦੁਖੀ ਹੋ ਰਿਹਾ ਹੈ। ਹਾਂਜੀ,
ਕੈਸੇ ਕਰੈ ਨਾਨਕ ਉਪਾਏ,
ਉਹ ਉਪਾਅ ਜ਼ਰੂਰ ਕਰੇਗਾ, ਕਿਉਂ ਨਹੀਂ ਕਰੇਗਾ, ਜਿਹਦੀ ਕੁਆਰੀ ਕੰਨਿਆ ਬੂਹੇ 'ਤੇ ਬੈਠੀ ਹੋਵੇ, ਰਿਸ਼ਤਾ ਛੱਡਿਆ ਗਿਆ ਹੋਵੇ, ਉਹ ਬੰਦੇ ਦਾ ਕਦੀ ਵੀ ਉਹਦਾ ਮਨ ਸ਼ਾਂਤ ਨਹੀਂ ਹੁੰਦਾ, ਕਦੀ ਉਸ ਬੰਦੇ ਨੂੰ ਚੈਨ ਨਹੀਂ ਆਉਂਦੀ। ਹਾਂਜੀ,
ਸਭ ਕੁਟੰਬ ਕੋ ਕੀਨ ਸੁਣਾਵਨ,
ਸਾਰੇ ਪਰਿਵਾਰ ਨੂੰ, ਆਪਣੀ ਘਰਵਾਲੀ ਨੂੰ, ਆਪਣੇ ਪੁੱਤਰ ਨੂੰ ਪ੍ਰਿਥੀਆ ਕਹਿੰਦਾ ਹੈ,
ਖੁਸ਼ੀ ਕਰੈ ਮਨਮੋਦ ਵਧਾਏ,
ਕਹਿਣ ਲੱਗਾ ਖੁਸ਼ੀ ਮਨਾਓ, ਖੁਸ਼ ਹੋਵੋ, ਤੁਸੀਂ ਚਿੰਤਾ ਨਾ ਕਰੋ, ਆਪਣਾ ਕੰਮ ਬਣਨ ਵਾਲਾ ਹੀ ਹੈ, ਦੀਵਾਨ ਚੰਦੂ ਜੀ ਨੇ ਲਿਖ ਕੇ ਭੇਜਿਆ ਹੈ, ਆਉਣ ਵਾਲੇ ਮਹੀਨੇ 2 ਮਹੀਨਿਆਂ ਵਿੱਚ ਉਹ ਪੰਜਾਬ ਆ ਜਾਣਗੇ।
ਧਰ ਧੀਰਜ ਤਬ ਬੈਠਿਓ ਕਰਮ ਹੈ,
ਇਸ ਤਰ੍ਹਾਂ ਫਿਰ ਚੰਦੂ ਆਪਣੀ ਘਰਵਾਲੀ ਨੂੰ, ਆਪਣੇ ਪੁੱਤਰ ਨੂੰ ਹੌਸਲਾ ਦੇ ਕੇ ਘਰ 'ਚ ਬੈਠ ਗਿਆ।
ਮੁਝ ਤੇ ਚਿੰਤਾ ਚੰਦ ਮਹਾਨ,
ਪ੍ਰਿਥੀਆ ਕਹਿੰਦਾ ਮੇਰੇ ਨਾਲੋਂ ਚੰਦੂ ਦੀ ਚਿੰਤਾ ਜ਼ਿਆਦਾ ਹੈ।
ਕਰਹੇ ਪ੍ਰਤੀਕਨ ਸ਼ਾਹੋ ਅਗਮਾਨ,
ਬਸ ਚੰਦੂ ਉਡੀਕ ਰਿਹਾ ਹੈ ਵੀ ਪੰਜਾਬ ਵਿੱਚ ਬਾਦਸ਼ਾਹ ਕਦੋਂ ਆਵੇਗਾ।
ਬਿਨਾਂ ਯਤਨ ਮਮ ਸ਼ਤਰੂ ਹਾਨ,
ਜਿਸ ਦਿਨ ਬਾਦਸ਼ਾਹ ਨੇ ਪੰਜਾਬ ਵੱਲ ਮੂੰਹ ਕੀਤਾ, ਸਮਝੋ ਉਸੇ ਦਿਨ ਹੀ ਗੁਰੂ ਅਰਜਨ ਦੇਵ ਜੀ ਦੀ ਮੌਤ ਆਈ ਹੈ, ਬਸ ਉਹਨਾਂ ਨੂੰ ਖਤਮ ਕਰਾ ਕੇ ਤੇ ਮੈਂ ਗੁਰੂ ਬਣ ਜਾਵਾਂਗਾ।
ਪੂਰਬ ਭਾਗ ਉਹਦੇ ਅਬ ਮੇਰੇ,
ਪ੍ਰਿਥੀਆ ਆਪਣੀ ਘਰਵਾਲੀ ਨੂੰ, ਆਪਣੇ ਪੁੱਤਰ ਨੂੰ, ਆਪਣੇ ਹਿਤੈਸ਼ੀਆਂ ਨੂੰ, ਆਪਣੇ ਚੇਲਿਆਂ ਨੂੰ ਕਹਿੰਦਾ ਉਹ ਮੇਰੇ ਤੇ ਹੁਣ ਪੂਰਬਲੇ ਕਰਮ ਖੁੱਲ੍ਹ ਗਏ ਨੇ, ਮੇਰੇ ਤੇ ਭਾਗ ਜਾਗ ਪਏ ਨੇ।
ਬਣਾਉ ਗੁਰ ਹੋਏ ਸਿੱਖ ਜਹਾਨ,
ਮੈਂ ਹੁਣ ਥੋੜੇ ਦਿਨਾਂ ਚ ਗੁਰੂ ਬਣ ਜਾਣਾ, ਸਾਰੀ ਦੁਨੀਆਂ ਮੇਰੀ ਸਿੱਖ ਬਣੇਗੀ। ਜਿਹੜੇ ਅੱਜ ਗੁਰੂ ਅਰਜਨ ਦੇਵ ਨੂੰ ਮੱਥੇ ਟੇਕਦੇ ਨੇ, ਉਹ ਸਿੱਖ ਮੈਨੂੰ ਮੱਥਾ ਟੇਕਿਆ ਕਰਨਗੇ।
ਪੁੰਨ ਸੁਤ ਮਿਹਰਬਾਨ ਬਿਦਤਾ ਹੈ,
ਮੇਰੇ ਤੋਂ ਬਾਅਦ ਮੇਰਾ ਪੁੱਤਰ ਮਿਹਰਬਾਨ ਇਸ ਗੱਦੀ ਦਾ ਵਾਰਸ ਬਣੇਗਾ।
ਅਨਗਨ ਧਨ ਭੋਗ ਹੈ ਸੁਖਦਾਨ,
ਅਣਗਿਣਤ ਸੰਗਤਾਂ ਲਿਆ ਲਿਆ ਕੇ ਭੇਟਾਵਾਂ ਮਾਇਆ ਅਰਪਣ ਕਰਨਗੀਆਂ ਤੇ ਮੇਰਾ ਪੁੱਤਰ ਰਾਜ ਕਰੇਗਾ।
ਉਤ ਚੰਦੂ ਅਵਸਰ ਕੋ ਚਾਹਤ,
ਉਧਰ ਸਾਧ ਸੰਗਤ ਜੀ ਚੰਦੂ ਵੀ ਮੌਕੇ ਦੀ ਉਡੀਕ ਕਰ ਰਿਹਾ ਹੈ।
ਸ਼ਾਹੋ ਪ੍ਰਸੰਨ ਬਾਤ ਲੈ ਮਾਨ,
ਚੰਦੂ ਬਾਦਸ਼ਾਹ ਦੇ ਕੰਨਾਂ ਚ ਫੂਕਾ ਮਾਰਦਾ ਰਹਿੰਦਾ, ਮੌਕਾ ਪਾ ਕੇ ਗੁਰੂ ਘਰ ਦੇ ਖਿਲਾਫ ਵੀ ਜ਼ਹਿਰ ਉਗਲਦਾ ਰਹਿੰਦਾ। ਬਾਦਸ਼ਾਹ ਕਿਸੇ ਤਰ੍ਹਾਂ ਮੇਰੀ ਗੱਲ ਮੰਨ ਲਵੇ, ਪੰਜਾਬ ਚਲਾ ਜਾਵੇ ਤੇ ਉੱਥੇ ਜਾ ਕੇ ਗੁਰੂ ਅਰਜਨ ਦੇਵ ਜੀ ਨੂੰ ਕਾਬੂ ਕਰ ਲਈਏ।
ਕਰ ਫਰੇਬ ਅਵਕਾਸ਼ ਪਾਏ ਕਰ,
ਫਰੇਬ ਕਰਦਾ ਹੈ, ਝੂਠ ਬੋਲਦਾ ਹੈ, ਸਮਾਂ ਪਾ ਕੇ ਬਾਦਸ਼ਾਹ ਦੇ ਕੰਨ ਭਰਦਾ ਹੈ।
ਤੁਰ ਕੇਸ਼ਰ ਸੋ ਕੀਨ ਬਖਾਨ,
ਬਾਦਸ਼ਾਹ ਜਹਾਂਗੀਰ ਨੂੰ ਕਹਿੰਦਾ ਹੈ,
ਹਜ਼ਰਤ ਸੁਨੋ ਰਹੇ ਬਹੁ ਦਿੱਲੀ,
ਹੇ ਬਾਦਸ਼ਾਹ ਸਲਾਮਤ, ਹੇ ਹਜ਼ਰਤ, ਹੇ ਜਾਂ ਪਨਾ, ਤੁਹਾਨੂੰ ਦਿੱਲੀ ਰਹਿੰਦਿਆਂ ਬਹੁਤ ਸਮਾਂ ਹੋ ਗਿਆ ਹੈ।
ਸਮੂਹ ਬਿਤਾਇਓ ਬਸੇ ਮਹਾਨ,
ਇੱਥੇ ਬਹੁਤ ਸਮਾਂ ਬੀਤ ਗਿਆ ਦਿੱਲੀ ਰਹਿੰਦਿਆਂ ਨੂੰ ਹਜ਼ੂਰ ਨੂੰ,
ਫਿਰਨੋ ਦੇਸ਼ ਅਸ਼ੇਸ਼ ਆਪਣੇ,
ਆਪ ਜੀ ਨੂੰ ਚਾਹੀਦਾ ਵੀ ਆਪਣੇ ਮੁਲਕ ਦਾ ਵੀ ਦੌਰਾ ਕਰੋ। ਆਪਣੇ ਦੇਸ਼ ਦੇ ਵਿੱਚ ਥਾਂ ਥਾਂ ਤੇ ਸਾਨੂੰ ਜਾਣਾ ਚਾਹੀਦਾ ਹੈ।
ਸੁਧ ਕੋ ਲਿਹੋ ਪਨਾਹ ਜਹਾਨ,
ਤੁਸੀਂ ਜਾਂ ਪਨਾਹ ਹੋ, ਸਾਰੇ ਜਹਾਨ ਦਾ ਆਸਰਾ ਹੋ, ਪਨਾਹ ਹੋ ਤੁਸੀਂ, ਸਾਰਾ ਮੁਲਕ ਤੁਹਾਡੇ ਆਸਰੇ ਤੇ ਹੈ, ਸਾਰਾ ਜਹਾਨ ਤੁਹਾਡੇ ਆਸਰੇ ਤੇ ਹੈ। ਜਾਂ ਪਨਾਹ, ਤੁਸੀਂ ਆਪਣੇ ਮੁਲਕ ਵਿੱਚ ਫਿਰ ਕੇ, ਆਪਣੇ ਸੂਬਿਆਂ ਵਿੱਚ, ਆਪਣੀਆਂ ਰਿਆਸਤਾਂ ਵਿੱਚ ਫਿਰ ਕੇ ਸਾਰੇ ਹਾਲਾਤ ਨੂੰ ਤੱਕੋ। ਉਹਦੇ ਨਾਲ ਤੁਹਾਨੂੰ ਪਤਾ ਲੱਗੇਗਾ ਵੀ ਕਿਹੜੇ ਮੁਲਕ ਦੇ ਹਾਲਾਤ ਕਿੱਦਾਂ ਦੇ ਹਨ।
ਬੜੇ ਤੁਮਾਰੇ ਵਿਚਰਤ ਜਿਤ ਕਿਤ,
ਤੁਹਾਡੇ ਪਿਤਾ ਹਜ਼ਰਤ ਅਕਬਰ ਬਾਦਸ਼ਾਹ ਜਲਾਲੂਦੀਨ ਅਕਬਰ, ਤੁਹਾਡੇ ਦਾਦਾ ਹਮਾਇੂੰ ਬਾਦਸ਼ਾਹ, ਤੁਹਾਡੇ ਪੜਦਾਦਾ ਬਾਬਰ ਬਾਦਸ਼ਾਹ, ਜਿੰਨੇ ਵੀ ਹੋਏ ਨੇ ਉਹ ਟਿਕ ਕੇ ਨਹੀਂ ਸੀ ਬਹਿੰਦੇ, ਉਹ ਸਾਰੇ ਮੁਲਕ 'ਚ ਦੌਰਾ ਕਰਦੇ ਰਹਿੰਦੇ ਸੀ, ਕਦੀ ਕਿਸੇ ਸੂਬੇ ਜਾਂਦੇ ਸੀ, ਕਦੀ ਕਿਸੇ ਸੂਬੇ 'ਚ ਜਾਂਦੇ ਸੀ, ਉੱਤਰ ਦੱਖਣ ਪੂਰਬ ਪੱਛਮ ਦੇ ਸੂਬਿਆਂ ਦਾ ਨਿਰੀਖਣ ਕਰਦੇ ਸੀ।
ਗਰਮੀ ਸਮੇਂ ਗਮਹੇ ਕਸ਼ਮੀਰ,
ਗਰਮੀ ਦੇ ਦਿਨਾਂ 'ਚ ਉਹ ਕਸ਼ਮੀਰ ਚਲੇ ਜਾਂਦੇ ਸੀ। ਹਾਂਜੀ,
ਕੇਸਰ ਘੋਰ ਬਿਲਾਸ ਹੈ ਬੇਗਮ,
ਉੱਥੇ ਕੇਸਰ ਦੀਆਂ ਕਿਆਰੀਆਂ ਹਨ, ਉਹ ਕੇਸਰ ਘੋਲ ਕੇ ਪਿਚਕਾਰੀਆਂ ਭਰ ਭਰ ਕੇ ਹੋਲੀ ਖੇਡਦੇ ਸਨ, ਉੱਥੇ ਬੇਗਮਾਂ ਦੇ ਨਾਲ ਬਾਗਾਂ ਦੀ ਸੈਰ ਕਰਦੇ ਸਨ।
ਅਤਰ ਗੁਲਾਬ ਉਡਾਏ ਅਮੀਰ,
ਉੱਥੇ ਬੜੇ ਕੀਮਤੀ ਬਾਗਾਂ ਵਿੱਚ ਮਹਿੰਗੇ ਮਹਿੰਗੇ ਸੁੰਦਰ ਸੁੰਦਰ ਪਦਾਰਥਾਂ ਨੂੰ ਵਰਤਦੇ, ਕਦੀ ਅਮੀਰ ਉਡਾਉਂਦੇ, ਕਦੀ ਗੁਲਾਲ ਉਡਾਉਂਦੇ, ਤੇ ਬੜੇ ਬੜੇ ਸੋਹਣੇ ਹੌਜਾਂ ਵਿੱਚ ਨਹਾਉਂਦੇ ਸਨ।
ਕਰੈ ਸੈਲ ਮਗ ਸੈਲਨ ਕੇਰੀ,
ਉਹ ਪਹਾੜਾਂ ਦੇ ਰਸਤੇ ਵਿੱਚ ਸੋਹਣੇ ਬਾਗਾਂ ਦੀ, ਸਾਲੀਮਾਰ ਵਰਗੇ ਬਾਗ ਦੀ ਸੈਲ ਕਰਦੇ ਸਨ।
ਜਹਾਂ ਨਾ ਕਰਤੀ ਤਬਤ ਅਧੀਰ,
ਉਹ ਕਸ਼ਮੀਰ ਦਾ ਸ੍ਰੀਨਗਰ ਦਾ ਇਲਾਕਾ ਐਸਾ ਠੰਡਾ ਹੈ ਜਿੱਥੇ ਗਰਮੀ ਨਹੀਂ ਲੱਗਦੀ।
ਗਨ ਮੇਵਨ ਕੇ ਬਿਟਪਨ ਦੇਖਦ,
ਉੱਥੇ ਬੜੇ ਮੇਵਿਆਂ ਦੇ ਬਾਗ ਹਨ, ਬੜੇ ਸੋਹਣੇ ਫਰੂਟ ਹਨ, ਬੜੇ ਸੋਹਣੇ ਮੇਵੇ ਹਨ।
ਮਨ ਭਾਵਤ ਪਹਿਰਤ ਬਰਚੀਰ,
ਔਰ ਉੱਥੇ ਬੜੇ ਸੋਹਣੇ ਸੋਹਣੇ ਕੱਪੜੇ ਪਾਏ ਜਾ ਸਕਦੇ, ਗਰਮੀ ਦੇ, ਸਰਦੀ ਦੇ, ਵਧੀਆ ਵਧੀਆ।
ਜਮ ਇੱਕ ਥਲ ਜਲ ਰੋਕਿਓ ਬਿਗਰਹਿ,
ਇਹ ਬਾਦਸ਼ਾਹ ਇੱਕ ਥਾਂ ਤੇ ਜੇ ਪਾਣੀ ਵੀ ਰੁਕਿਆ ਰਵੇ ਤੇ ਉਹਦੇ 'ਚ ਵੀ ਕੀੜੇ ਪੈ ਜਾਂਦੇ। ਚੰਦੂ ਬੜਾ ਸ਼ੈਤਾਨ ਹੈ, ਗੱਲ ਕਰਨ ਦਾ ਉਹਨੂੰ ਢੰਗ ਹੈ। ਇਹੋ ਜਿਹੜੇ ਚਮਚੇ ਹੁੰਦੇ ਨਾ ਰਾਜਿਆਂ ਮਹਾਰਾਜਿਆਂ ਦੇ ਕੋਲ, ਇਹ ਗੱਲਾਂ ਬੜੀਆਂ ਬਣਾ ਲੈਂਦੇ। ਕਹਿੰਦੇ ਵੀ ਚਮਚੇ ਤੇ ਆਪਣੀਆਂ ਗੱਲਾਂ ਦਾ ਹੀ ਖੱਟਿਆ ਖਾਂਦੇ ਆ। ਕਹਿੰਦੇ ਬਾਦਸ਼ਾਹ ਪਾਣੀ ਵੀ ਇੱਕ ਥਾਂ ਤੇ ਰੁਕਿਆ ਰਵੇ ਨਾ, ਉਹਦੇ ਵਿੱਚ ਮੁਸ਼ਕ ਆਉਣ ਲੱਗ ਜਾਂਦੀ ਹੈ, ਕੀੜੇ ਪੈ ਜਾਂਦੇ ਆ, ਉਹ ਵੀ ਖਰਾਬ ਹੋ ਜਾਂਦਾ ਹੈ।
ਤਿਮ ਤੁਮਰੋ ਇੱਕ ਥਲ ਮਹਿ ਬਾਸ,
ਜਿਵੇਂ ਬਾਦਸ਼ਾਹ ਵੀ ਇੱਕ ਥਾਂ ਤੇ ਬੈਠਾ ਰਹੇ ਨਾ ਤੇ ਉਹਦਾ ਪ੍ਰਬੰਧ ਸਾਰਾ ਵਿਗੜ ਜਾਂਦਾ ਹੈ, ਲੋਕ ਉਸ ਤੋਂ ਡਰਨੋਂ ਹਟ ਜਾਂਦੇ ਹਨ।
ਤੇਜਹੀਣ ਹੋਏ ਤ੍ਰਾਸਤ ਨਹਿ ਨਰ,
ਉਹ ਤੇਜਹੀਣ ਹੋ ਜਾਂਦਾ ਹੈ ਤੇ ਲੋਕ ਉਸ ਤੋਂ ਡਰਦੇ ਨਹੀਂ।
ਨਹੀਂ ਪ੍ਰਤਾਪ ਵਿਸ਼ਾਲ ਪ੍ਰਕਾਸ਼,
ਤੇ ਉਹ ਬਾਦਸ਼ਾਹ ਦਾ ਪ੍ਰਤਾਪ ਪ੍ਰਕਾਸ਼ ਪ੍ਰਭਾਵ ਵੱਧਦਾ ਨਹੀਂ, ਪੈਂਦਾ ਨਹੀਂ, ਦੁਨੀਆਂ ਡਰਦੀ ਨਹੀਂ। ਹੌਲੇ ਹੌਲੇ ਫਿਰ ਬਗਾਵਤਾਂ ਹੋਣ ਲੱਗ ਜਾਂਦੀਆਂ, ਸੂਬੇ ਉਮਰਾਵ ਨਵਾਬ ਰਾਜੇ ਮਹਾਰਾਜੇ ਰਾਣੇ ਮਹਾਰਾਣੇ ਬਾਗੀ ਹੋ ਜਾਂਦੇ ਹਨ। ਦੇਸ਼ ਦੇ ਅੰਦਰ ਪ੍ਰਜਾ ਦੇ ਵਿੱਚ ਇੱਕ ਸੁਰਤਾ ਨਹੀਂ ਰਹਿੰਦੀ, ਸਰਕਾਰ ਦਾ ਡਰ ਨਹੀਂ ਰਹਿੰਦਾ। ਹਾਂਜੀ,
ਅਬ ਸੂਰਯ ਕੀ ਚੰਡ ਕਿਰਨ ਭੀ,
ਹੁਣ ਗਰਮੀ ਆ ਰਹੀ ਹੈ, ਸੂਰਜ ਦੀਆਂ ਕਿਰਨਾਂ ਬੜੀਆਂ ਪ੍ਰਚੰਡ ਪੈਣੀਆਂ ਨੇ, ਦਿੱਲੀ ਦੀ ਗਰਮੀ ਤੋਂ ਹੱਥੋਂ ਜਰੀ ਨਹੀਂ ਜਾਣੀ ਬਾਦਸ਼ਾਹ।
ਇੱਥਾਂ ਹੋਵੇ ਤਪਤ ਆਵਾਸ,
ਇੱਥੇ ਤੁਹਾਡੀ ਗਰਮੀ ਕਰਕੇ ਪਰੇਸ਼ਾਨੀ ਸਹਿਣੀ ਪਵੇਗੀ।
ਨਹਿ ਕਸ਼ਮੀਰ ਵਿਖੇ ਅਸ ਉਸਨ ਸੋ,
ਪਰ ਇਹ ਗਰਮੀ ਕਸ਼ਮੀਰ ਵਿੱਚ ਤੰਗ ਨਹੀਂ ਕਰਦੀ। ਜੇ ਤੁਸੀਂ ਕਸ਼ਮੀਰ ਵੱਲ ਚੱਲੋ, ਪੰਜਾਬ ਵੱਲ ਚੱਲੋ, ਕਸ਼ਮੀਰ ਵੱਲ ਚੱਲੋ ਤਾਂ ਇਸ ਤੱਤੀ ਲੂ ਤੋਂ ਬਚ ਜਾਓਗੇ।
ਗਮਨਹੁ ਕੀਜਹਿ ਤਹਾਂ ਬਿਲਾਸ,
ਚੱਲ ਕੇ ਗਰਮੀਆਂ ਜਿਹੜੀਆਂ ਨੇ ਪਹਾੜਾਂ ਵਿੱਚ ਕਸ਼ਮੀਰ ਦੀਆਂ ਵਾਦੀਆਂ ਵਿੱਚ ਗੁਜ਼ਾਰੋ।
ਸੁਣਤ ਸ਼ਾਹੋ ਕੇ ਉਰਮਹ ਭਾਈ,
ਇਹ ਸੁਣ ਕੇ ਬਾਦਸ਼ਾਹ ਦੇ ਮਨ ਵਿੱਚ ਗੱਲ ਚੰਗੀ ਲੱਗੀ।
ਆਛੀ ਬਾਤ ਕਹੀਂ ਸਮਝਾਏ,
ਬਾਦਸ਼ਾਹ ਕਹਿਣ ਲੱਗਾ ਦੀਵਾਨ ਜੀ ਗੱਲ ਬੜੀ ਵਧੀਆ ਕਹੀ ਆ ਤੁਸੀਂ।
ਸੁਮਤਵਾਨ ਗੁਣ ਖਾਨ ਪੁਰਾਤਨ,
ਤੁਸੀਂ ਸਾਡੇ ਪੁਰਾਣੇ ਦੀਵਾਨ ਹੋ, ਬੜੇ ਸੁਮਤਵਾਨ ਸਿਆਣੇ ਬੰਦੇ ਹੋ।
ਕਰਿਓ ਦੀਵਾਨ ਇਹੀ ਲਖ ਪਾਏ,
ਇਸੇ ਕਰਕੇ ਅਸੀਂ ਤੁਹਾਨੂੰ ਦੀਵਾਨ ਬਣਾਇਆ ਵੀ ਗੱਲਾਂ ਤੁਸੀਂ ਬੜੀਆਂ ਚੱਜਦੀਆਂ ਕਰਦੇ ਹੋ। ਹਾਂਜੀ,
ਨਿਤ ਹਮਰੇ ਤਨ ਕੋ ਸੁਖ ਚਾਹਤ,
ਦੀਵਾਨ ਜੀ ਸਦਾ ਸਾਡੇ ਸਰੀਰ ਦੀ ਖੈਰੀਅਤ ਚਾਹੁੰਦੇ ਹੋ, ਸੁਖ ਚਾਹੁੰਦੇ ਹੋ।
ਨਿੱਕੀ ਬਾਤਨ ਦੇਤ ਬਤਾਏ,
ਨਿੱਕੀਆਂ ਚੰਗੀਆਂ ਭਲੀਆਂ ਵਧੀਆ ਗੱਲਾਂ ਦੱਸਦੇ ਹੋ।
ਅਬ ਬਾਹਰ ਕਸ਼ਮੀਰ ਦੇਸ਼ ਕੀ,
ਹੁਣ ਕਸ਼ਮੀਰ ਦੀ ਵਾਕਿਆ ਹੀ ਬਹਾਰ ਵੇਖਣ ਵਾਲੀ ਹੈ, ਗਰਮੀ ਦੀ ਰੁੱਤ ਆ ਗਈ ਹੈ।
ਜਹਾਂ ਸੂਰਜ ਤਪਤ ਉਪਾਏ,
ਜਿੱਥੇ ਸੂਰਜ ਦੀ ਗਰਮੀ ਤੰਗ ਨਹੀਂ ਕਰੇਗੀ।
ਇਮ ਕਹਿ ਸਰੋਪਾਓ ਬਹੁ ਮੋਲਾ,
ਇਸ ਤਰ੍ਹਾਂ ਕਹਿ ਕੇ ਬਾਦਸ਼ਾਹ ਨੇ ਚੰਦੂ ਨੂੰ ਸਰੋਪਾ ਦਿੱਤਾ।
ਚੰਦੂ ਕੋ ਬਖਸ਼ਿਓ ਵਡਿਆਈ,
ਚੰਦੂ ਦੀ ਵਡਿਆਈ ਕੀਤੀ।
ਗਮਨ ਹੇਤ ਤਰਿਆ ਤਿਆਰੀ ਕਰਵਾਇਸ,
ਔਰ ਜਾਣ ਵਾਸਤੇ ਤਿਆਰੀਆਂ ਕਰਵਾ ਲਈਆਂ।
ਆਦਿ ਚਮੂ ਰਹੇ ਇਸ ਥਾਂ,
ਆਦਿ ਫੌਜ ਦਿੱਲੀ ਰਵੇਗੀ।
ਆਦਿ ਸੰਗ ਚਲਹੇ ਕਹਿ ਤੀਜਾ,
ਆਦਿ ਫੌਜ ਸਾਡੇ ਨਾਲ ਜਾਵੇਗੀ ਕਹਿ
ਸਭ ਬੇਗਮ ਕੋ ਦੀਨ ਸੁਣਾਏ,
ਸਾਰੀਆਂ ਬੇਗਮਾਂ ਨੂੰ ਵੀ ਸੁਣਾਤਾ ਵੀ ਤੁਸੀਂ ਆਪਣੀ ਆਪਣੀ ਤਿਆਰੀ ਕਰ ਲੋ, ਕਸ਼ਮੀਰ ਜਾਣਾ ਹੈ।
ਚਲੋ ਪਿਖੇ ਕਸ਼ਮੀਰ ਦੇਸ਼ ਕੋ,
ਕਸ਼ਮੀਰ ਦੇਸ਼ ਵੱਲ ਵੇਖਣ ਚੱਲਾਂਗੇ। ਉੱਥੋਂ ਦੇ ਬਾਗ
ਬਿਲਸਹਿ ਬਿਨਾ ਓਸ਼ਨ ਹਰ ਖਾਏ,
ਉੱਥੇ ਬਿਨਾ ਗਰਮੀ ਦੇ ਮੌਸਮ ਬੜਾ ਚੰਗਾ ਹੈ।
ਗਜ ਤਰੰਗ ਸੁਯੰਦਨ ਅਰ ਡੋਰੇ,
ਬੜੇ ਬੜੇ ਹਾਥੀ ਘੋੜੇ ਰੱਥ ਡੋਲੇ ਪਾਲਕੀਆਂ ਸਜ ਗਈਆਂ।
ਚਲੀ ਪਾਲਕੀ ਹਜ਼ਰਤ ਸੰਗ,
ਬਾਦਸ਼ਾਹ ਦੀਆਂ ਪਾਲਕੀਆਂ ਸਵਾਰੀਆਂ ਚੱਲਣ ਲਈ ਤਿਆਰ ਹੋਈਆਂ। ਹਾਂਜੀ, ਸੋ ਸਾਧ ਸੰਗਤ ਜੀ, ਉਹਨਾਂ ਦਿਨਾਂ ਵਿੱਚ ਹੀ ਇਹ ਬਗਾਵਤ ਜਿਹੜੀ ਉਸਦੇ ਪੁੱਤਰ ਖੁਸਰੋ ਨੇ ਕਰ ਦਿੱਤੀ ਕਿ ਮੈਂ ਬਾਦਸ਼ਾਹ ਬਣਨਾ, ਅਤੇ ਉਹ ਬਗਾਵਤ ਦਾ ਬਹਾਨਾ ਗੁਰੂ ਅਰਜਨ ਸਾਹਿਬ ਜੀ ਉੱਤੇ ਕੇਸ ਬਣਾਉਣ ਦਾ ਇਹਨਾਂ ਨੂੰ ਮਿਲ ਗਿਆ। ਉਹ ਕਥਾ ਅਗਲੇ ਪ੍ਰਕਰਣਾਂ 'ਚ ਆਵੇਗੀ, ਆਪ ਜੀ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਨਾਲ ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਹੇ ਸਮਰਾਥ ਗਮ ਪੂਰਨ ਮੋਏ ਮਾਇਆ ਤਾਰ, ਅੰਧਕੂਪ ਮਹਾਂਭਿਆਨ ਨਾਨਕ ਪਾਰ ਉਤਾਰ, ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਤਰੇ ਪਾਰ, ਜੋ ਸ਼ਰਧਾ ਕਰ ਸੇਵਦੇ ਗੁਰੂ ਪਾਰ ਉਤਾਰਨ ਹਾਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।